कबीर जी गौड़ी क्या जप क्या तप क्या ब्रत पूजा।
कबीर जी गंगा च इनान करन आउंदे सी, इक पंडित सोचाचार होके उठ्या। साहिब कबीर जी कहिंदे पंडित जी राम राम, बोलिया ही ना पंडित, कंते जी नेऊ टंगिया सी। फिर कबीर जी कही जान पंडित जी राम राम, ओ बोले ही ना। फिर उन हाथ धोते, हाथ मांजे, कोला कीता, इशनान कीता। कहिंदे कबीर कमला तां नहीं हो गया? कहिंदे क्यों, अके तू मैं हुण सोचाचार गया सी ते तुसी मैनू राम राम कहिंदे सी। कहिंदे फिर अके पवित्र किवें होईदा? कहिंदे मिट्टी नाल हाथ मांज के, फिर मिट्टी अके पानी नाल, पानी पाउण नाल पाउण, अके भजन नाल। ओ तेरा प्यो तां मैं पहला कहिंदा सी, होर तू हुण दस उसे राम नूं भुलिया बैठे तू। अके फिर जप किवें इशनान तो बिना कर लांगे? तां कबीर जी कहिंदे हन,
कबीर जी गौड़ी क्या जप क्या तप।
भगतां दे नाल बाहले लोक ईरखा करदे सी, इस करके उन्हां नूं इह जिहे थोड़े जिहे करड़े बचन कहने पैंदे उन्हां नूं।
क्या जप क्या तप क्या व्रत पूजा।
कहिंदे की हो गया जे जाप कर लिया तां राजसी तामसी सांझ की। राजसी ताप है जिहड़ा इंद्रियां नूं रोकण वास्ते, अते तामसी ताप है जिहड़ा जाप है जिहड़ा किसे नूं मारन वास्ते। सांत की तप है मन दे निरोध वास्ते, अते इसे तरह तप राजसी तप है जिहड़ा इसे प्रकार है। तामसी तप है जिहड़ा धूनियां आदि कटाउणियां, वर्त आदि रखणे है। राजसी जप इंद्रियां दा दमन करना तप है, अते सांत की तप है संगत जाके चित नूं एकाग्र करना। इस प्रकार कहिंदे हन,
क्या जप क्या तप क्या व्रत।
हे भाई राजसी ते तामसी जाप कर लिया तां क्या फल होया? ते तामसी ते तप ते राजसी तप कर लिया तां क्या तेनूं फल प्राप्त होया? क्या जप क्या तप
क्या व्रत पूजा।
अते की हो गया जे आकाशियां दे 24 वर्त रख ले, रामनौमी रख ली, नरसिंह चौदे रख ली, कृष्णाष्टमी रख ली, इस प्रकार दे 52 द्वादशी रख ली, ए वर्त रख ले तां की हो गया? ते पूजा ठाकरां नूं टलियां खड़कातियां, भोग लगाता, इस प्रकार की फायदा होया तेनूं?
जाकै हृदय भाव है दूजा।
जिन्हां पुरखां दे हृदय च भाई द्वैत भाव है ओ मुक्त नहीं हो सकदे किसे प्रकार भी।
अरे जन मन माधो सिउ लाई।
अरे हे जनो मन नूं माया दे पति परमेश्वर दे साथ लाउणा करिए।
चतुराई ना चतुर भुज पाई।
बाली चतुराई करके चतुर भुजो, जो चौं बाहां वाला विष्णु भगवान सरगुण स्वरूप धारण वाला है उस नूं नहीं पाया जा सकदा। चतुराई ना चतुर भुज पाईए, हे चतुर पुरख चतुराई करके, वाकां दी चतुराई करके भुज उत्कृष्ट जो ब्रह्म है सारिया विच, भू पृथ्वी च दी न्याई है जो जिस तो सारा संसार जय पैदा होया, उस नूं चातुरता करके नहीं पाया जांदा किसे प्रकार भी।
रहाओ पर हर लोभ अर लोकाचार।
परहरण करदे लोभ पदार्थां दे जोड़न दा, ते लौकिक चार जिहड़ा करदा लोकां नूं खुश करन वास्ते आचार करके विखाउंदा, अंदरों प्रेम नहीं। ए लोकाचारी करदा जिहड़ा लौकिक रीति इहनूं भी छड्ड दे।
पर हर काम क्रोध अहंकार।
जिहड़ा काम बकारदा फुरना निरलज करन वाला इहनूं भी छड्ड दे, अते क्रोध जे बिना कारण तों एवें सड़िया रहिंदा इह भी छड्ड दे।
अहंकार।
अहंकार जिहड़ा हउमै करदा इहनां औगुणां दे सहत हो के ਇਹਦਾ ਵੀ ਤਿਆਗ ਕਰ।
ਕਰਮ ਕਰਤ ਵਧੇ ਅਹਮੇਵ।
ਅੱਗੇ ਜੀ ਅਸੀਂ ਕਰਮ ਕਰਨ ਨਾਲ ਆਪੇ ਬਚ ਜਾਵਾਂਗੇ। ਕਬੀਰ ਜੀ ਕਹਿੰਦੇ ਭਜਨ ਕਰੇ ਤੋਂ ਬਗੈਰ, ਜੇ ਕਰਮ ਕਾਂਡੀ ਹੋ ਕੇ ਨਿਤ ਨਿਵਿਤ ਪ੍ਰਾਸ਼ਚਿਤ ਕਾਮਕ ਨਿਖਿਧ ਆਦਿ ਕਰਮਾਂ ਨੂੰ ਕਰੋਗੇ,
ਵਧੇ ਅਹਮੇਵ,
ਤਾਂ ਹੰਕਾਰ ਵਧਜੂ ਤੁਹਾਡੇ ਅੰਦਰ ਕਿ ਅਸੀਂ ਇੰਨੇ ਕਰਮ ਕਰਦੇ ਹਾਂ। ਹੰਕਾਰ ਕਰਕੇ ਵਧੇ ਜਾਓਗੇ, ਨਾਸ ਹੋ ਜਾਓਗੇ ਹੰਕਾਰ ਦੇ ਵਿੱਚ। ਹੰਗਤਾ ਜੇਵ ਨਿਸ਼ਚੇ ਕਰਕੇ
ਮਿਲ ਪਾਥਰ ਕੀ ਕਰਹੀ
ਸੇਵ। ਪਹਿਲਾਂ ਮੈਂ ਉਹ ਪੁੱਛਦਾ ਤੁਹਾਨੂੰ, ਪਾਥਰ ਕੀ ਕਰਹੀ ਸੇਵ ਮਿਲ ਕੀ। ਤੁਸੀਂ ਪੱਥਰ ਦੀ ਸੇਵਾ ਕਰਦੇ ਹੋ, ਮਿਲੂਗਾ ਕੀ? ਸ਼ਿਵ ਜੀ ਦੀ ਆਰਾਧਨਾ ਕਰਨ ਵਾਲਿਆਂ ਦੇ ਤਾਂ ਹੀ, ਜਿਵੇਂ ਉਹ ਲੜਕੀ ਨੇ ਇੱਕ ਰਾਜਪੁੱਤਰ ਨੇ ਇੱਕ ਬ੍ਰਾਹਮਣ ਨੂੰ ਉਪਦੇਸ਼ ਦਿੱਤਾ ਸੀ, ਕਹਿਣ ਲੱਗੇ ਜੇ ਸ਼ਿਵ ਜੀ ਨੇ ਤੈਨੂੰ ਇਹੋ ਹੀ ਪੱਥਰ ਹੱਥ ਚ ਦੇਤਾ, ਫਿਰ ਇਹ ਕੀ ਦੇਵ ਕਰੇਗਾ, ਪਰਲੋਕ ਚ ਲਿਜਾਵੇਗਾ, ਦੱਸ ਇਹਦਾ ਕੀ ਬਣਾਵੇਗਾ। ਸੋ ਤੂੰ ਪੱਥਰ ਦੀ ਪੂਜਾ ਕਰਦਾ, ਪੱਥਰ ਹੀ ਤੈਨੂੰ ਫੜਾ ਦੇਣਾ ਸ਼ਿਵ ਜੀ ਨੇ, ਸੋ ਫਿਰ ਤੈਨੂੰ ਕੀ ਮਿਲੇਗਾ ਦੱਸ। ਪੱਥਰ ਦੀ ਸੇਵਾ ਕਰਕੇ ਜਾਂ ਪੱਥਰ ਦੀ ਜੂਨ ਚ ਪੈ ਜਾਏਗਾ, ਤੇ ਜੇ ਤੂੰ ਕਹੇ ਪੱਥਰ ਦੀ ਪੂਜਾ, ਜੋ ਵਿਸ਼ਨੂੰ ਬ੍ਰਿੰਦਾ ਰਾਜ ਸਿੰਘ ਦੇ ਸਰਾਪ ਕਰਕੇ ਪੱਥਰ ਬਣ ਗਿਆ, ਤੇ ਤੈਨੂੰ ਵੀ ਪੱਥਰ ਹੀ ਬਣਾ ਦੂਗਾ ਨਾ ਤਾਮਸੀ, ਪੂਜਾ ਕਰਦਾ ਤੂੰ, ਇਸ ਕਰਕੇ ਤੈਨੂੰ ਮਿਲੂਗਾ ਕੀ? ਪੱਥਰ ਦੀ ਸੇਵਾ ਕਰਨੇ ਕਰੇ ਕੁਝ ਨੀ ਮਿਲੇਗਾ। ਜੋ ਪਾਥਰ ਕੋ ਕਹਿਤੇ ਦੇਵਤਾ ਕੀ ਬਿਰਥਾ ਹੋਵੇ ਸੇਵ।
ਕਹੋ ਕਬੀਰ ਭਗਤ ਕਰ ਪਾਇਆ।
ਕਹਿੰਦੇ ਮਹਾਰਾਜ ਧੰਨੇ ਭਗਤ ਨੇ, ਵੇਖ ਲੋ ਪੱਥਰਾਂ ਚੋ ਰੱਬ ਨੂੰ ਪਾ ਲਿਆ। ਤੁਸੀਂ ਕਹਿੰਦੇ ਹੋ ਰੱਬ ਨੀ ਮਿਲਦਾ, ਧੰਨੇ ਨੂੰ ਮਿਲ ਗਿਆ ਕਿਨਾ? ਕਬੀਰ ਸਾਹਿਬ ਕਹਿੰਦੇ ਤਰਲੋਚਨ ਸਾਰੀ ਉਮਰ ਪੂਜਾ ਕਰਦਾ ਰਿਹਾ ਧੰਨੇ ਨੂੰ, ਜਿਨ ਪੱਥਰ ਲਵੇਟ ਕੇ, ਪੱਥਰ ਇੱਕ ਲਵੇਟ ਕੇ ਜੇ ਧੰਨੇ ਨੂੰ ਗੈਲ ਛਡਾਵਾ, ਉਹਨੂੰ ਨਾ ਪੱਥਰਾਂ ਨੂੰ ਮੁਕਤ ਕਰਤਾ। ਜੋ ਧੰਨੇ ਦੇ ਪੈਰੀ ਪਿਆ, ਤੇ ਫੇਰ ਧੰਨੇ ਨੂੰ ਪਰਮੇਸ਼ਰ ਦੇ ਦਰਸ਼ਨ ਤਰਲੋਚਨ ਨੂੰ ਕਰਾਏ ਸਨ। ਇਸ ਪ੍ਰਕਾਰ ਦੀ ਹਾਲਤ ਹੈ, ਬ੍ਰਾਹਮਣ ਪੂਜੇ ਦੇਵਤੇ ਧੰਨਾ ਗਊ ਚੜਾਵਣ ਆਵੇ, ਤੇ ਉਸ ਵੇਲੇ ਪੱਥਰ ਇੱਕ ਬਲੇਟ ਕੇ ਦੇ ਧੰਨੇ ਨੂੰ ਗੈਲ ਛਡਾਵੇ, ਪੱਥਰ ਬਲੇਟ ਕੇ ਧੰਨੇ ਨੂੰ ਦੇਤਾ ਸੀ, ਤੇ ਧੰਨੇ ਦੀ ਜਿਹੜੀ ਉਪਾਸ਼ਨਾ ਸੀ ਉਸ ਉਪਾਸ਼ਨਾ ਕਰਕੇ ਭਗਵਾਨ ਪ੍ਰਗਟ ਹੋ ਗਏ। ਆਕਾਸ਼ਵਾਣੀ ਹੋਈ, ਧੰਨਿਆ ਪੱਥਰ ਨੀ ਬੋਲਦੇ। ਕਹਿੰਦਾ ਮਹਾਰਾ ਮੈਂ ਜਿਹੜਾ ਨਹੀਂ ਬੋਲਦਾ ਉਹਨੂੰ ਨੀ ਮੰਨਦਾ, ਮੈਂ ਜਿਹੜਾ ਤੂੰ ਆਕਾਸ਼ਵਾਣੀ ਚ ਬੋਲਦਾ ਉਹ ਪ੍ਰਗਟ ਹੋ। ਉਸ ਵੇਲੇ ਮਹਾਰਾਜ ਸਾਹਿਬ ਪ੍ਰਤੱਖ ਹੋ ਕੇ, ਧੰਨਾ ਨੂੰ ਮਾਣ ਹੋ ਗਿਆ, ਮੈਨੂੰ ਪ੍ਰਗਟ ਹੋ ਗਏ। ਧੰਨੇ ਨੂੰ ਕਿਹਾ ਵੇਖ 1100 ਜਨਮ ਤੈਂ ਧਾਰਿਆ, ਹੁਣ ਤਾਈ ਮੇਰੇ ਮਿਲਣ ਵਾਸਤੇ ਇਹ ਜਨਮ ਵਿੱਚ ਤੈਨੂੰ ਪ੍ਰਾਪਤ ਹੋਇਆ ਮੈਂ, ਮਾਣ ਨਾ ਕਰੀ। ਇਸ ਪ੍ਰਕਾਰ ਕਬੀਰ ਜੀ ਕਹਿੰਦੇ ਹਨ,
ਕਹੋ ਕਬੀਰ ਭਗਤ ਕਰ ਪਾਇਆ।
ਕਬੀਰ ਜੀ ਕਹਿੰਦੇ ਧੰਨੇ ਨੂੰ ਭਗਤੀ ਕਰਕੇ ਪਾਇਆ ਹੈ, ਧੰਨੇ ਨੂੰ ਭਗਤੀ ਨਾਲ ਹੀ ਮਿਲਿਆ ਹੈ। ਜੇ ਮਿਲ ਜਾਣਾ ਤਰਲੋਚਨ ਵੀ ਪੱਥਰਾਂ ਦੀ ਪੂਜਾ ਕਰਦਾ ਸੀ, ਉਹਨੂੰ ਨਾ ਮਿਲ ਪੈਂਦਾ, ਇਸ ਕਰਕੇ ਤਰਲੋਚਨ ਪੈਰੀ ਪਿਆ ਜਦੋਂ ਧੰਨੇ ਦੇ, ਤੇ ਫਿਰ ਧੰਨੇ ਨੇ ਭਗਤ ਤਰਲੋਚਨ ਨੂੰ ਵੀ ਦਰਸ਼ਨ ਕਰਾ ਤੇ।
ਭੋਲੇ ਭਾਏ ਮਿਲੇ ਰਗ ਰਾਜ।
ਸੁਧਾ ਸੁਭਾਅ ਸੀ ਧੰਨੇ ਦਾ, ਨਿਸ਼ਕਾਪਟ ਸੁਭਾਅ ਸੀ, ਇਸ ਕਰਕੇ ਪਰਮੇਸ਼ਵਰ ਅੰਤਰਯਾਮੀ ਮਿਲ ਗਿਆ। ਉਹਨੇ ਛਾਲਣੀ ਕੀਤਾ, ਵਾਹਿਗੁਰੂ ਦਾ ਸਿਮਰਨ ਕੀਤਾ ਇੱਕ ਚਿੱਤ ਹੋ ਕੇ। ਪਰਮੇਸ਼ਵਰ ਨੇ ਕਿਹਾ ਧੰਨਿਆ ਜਿਹਦੀ ਰੋਟੀ ਖਾਈਏ, ਤੇਰੀ ਲੱਸੀ ਤੇ ਰੋਟੀ ਮੈਂ ਪ੍ਰਗਟ ਹੋ ਕੇ ਖਾ ਲਈ ਹੈ, ਹੁਣ ਤੂੰ ਉਹਦਾ ਕੰਮ ਵੀ ਕਰਨਾ ਚਾਹੀਦਾ। ਕਹਿੰਦੇ ਹਾਂ ਮਹਾਰਾਜ, ਮੇਰਾ ਸਾਰਾ ਖੂਹ ਵੀ ਵਾਹੋ, ਸਾਰੀ ਖੇਤੀ ਵੀ ਕਰੋ, ਸਭ ਕੰਮ ਮੇਰੇ ਕਰੋ, ਤੇ ਮੈਂ ਬੈਠਾ ਤੇਰਾ ਚਿੰਤਨ ਕਰਾਂਗਾ। ਫਿਰ ਅੰਤਰਯਾਮੀ ਧੰਨੇ ਦੇ ਉਹਨੇ ਰੂਪ ਧਾਰ ਕੇ ਜਿੰਨੇ ਕੰਮ ਸੀ ਸਾਰੇ ਕਰਨੇ ਸ਼ੁਰੂ ਕਰ ਦਿੱਤੇ। ਇਸ ਪ੍ਰਕਾਰ ਨਿਸ਼ਕਾਪਟ ਸੁਭਾਅ ਸੀ ਧੰਨੇ ਦਾ, ਰਘੂ ਰਾਜਾ ਪਰਮੇਸ਼ਵਰ ਅੰਤਰਯਾਮੀ ਮਿਲ ਗਏ। ਰਘੁਨਾਮ ਹੈ ਸਾਧ ਸੰਗਤ ਜੀ ਵਿਆਕਰਨ ਵਿੱਚ ਚੱਲਣ ਦਾ, ਜਿਹੜਾ ਸਾਰੀਆਂ ਇੰਦਰਾਂ ਨੂੰ ਚਲਾਉਣ ਵਾਲਾ ਸੰਸਾਰ ਨੂੰ, ਉਹ ਰਾਜਾ ਪਰਮੇਸ਼ਵਰ ਹੈ। ਰਘੂ ਰਾਮ ਚੰਦਰ ਜੀ ਦੀ ਕੁਲ ਵਿੱਚ ਵੱਡੇ ਹੋਏ ਹੈ, ਉਹਨਾਂ ਦੇ ਰਾਜੇ ਰਾਮ ਚੰਦਰ ਹੋਏ ਹੈ, ਅਵਤਾਰਾਂ ਕਰਕੇ ਨਾਮ ਪਿਆ ਹੈ। ਇਸ ਪ੍ਰਕਾਰ ਉਹ ਪਰਮੇਸ਼ਵਰ ਮਿਲੇ ਹੈ, ਸੁਧਾ ਨਿਸ਼ਕਪਟ ਸੁਭਾਅ ਹੋਣੇ ਕਰਕੇ।
ਗੌੜੀ ਕਬੀਰ ਜੀ ਗਰਭਵਾਸ ਮੈਂ ਕੋਲ ਨਹੀਂ ਜਾਤੀ।
ਇੱਕ ਪੰਡਿਤ ਮਿਲ ਕੇ ਆ ਗਏ, ਕਹਿੰਦੇ ਕਬੀਰ ਨੂੰ ਕਹੀਏ ਤੂੰ ਭਗਤੀ ਕਰਦਾ, ਤੂੰ ਤਾਂ ਨਹੀਂ ਮੁਕਤ ਹੋ ਸਕਦਾ, ਅਸੀਂ ਬ੍ਰਾਹਮਣ ਹੀ ਮੁਕਤ ਹੋਵਾਂਗੇ। ਇੱਕ ਕਾਂਸੀ ਜਿੱਤ ਪੰਡਿਤ ਸੀ, ਉਸਨੇ ਇਸ਼ਤਿਹਾਰ ਲਾ ਦਿੱਤਾ ਹੈ ਕਿ ਵੀ ਮੇਰੇ ਨਾਲ ਕਾਂਸੀ ਦੇ ਜਿੰਨੇ ਵਿਦਵਾਨ ਪੰਡਿਤ ਸਾਰੇ ਚਰਚਾ ਕਰ ਲਓ, ਜੇ ਤਾਂ ਮੈਂ ਜਿੱਤ ਗਿਆ ਸਾਰੀ ਕਾਂਸੀ ਹਾਰ ਗਈ, ਜੇ ਤੁਸੀਂ ਜਿੱਤ ਗਏ ਤਾਂ ਮੈਂ ਸਾਰੇ ਜਗਤ ਵੱਲੋਂ ਹਾਰ ਗਿਆ। ਇਹ ਸੁਣ ਕੇ ਬ੍ਰਾਹਮਣ ਸੋਚਿਆ ਵੀ ਇਹ ਬੜਾ ਤੇਜ਼ ਪੰਡਿਤ ਹੈ, ਨਿਆਂ ਦਾ ਪੰਡਿਤ ਹੈ, ਬੜਾ ਵਿਦਵਾਨ ਹੈ, ਇਹਦੇ ਨਾਲ ਗੱਲ ਕਰਿਆ, ਜੇ ਹਾਰ ਗਏ ਕਾਂਸੀ ਦੀ ਹੇਠੀ ਹੋਊ, ਆਪਾਂ ਨੂੰ ਕਬੀਰ ਟਿਕਣ ਨਹੀਂ, ਚਲੋ ਉਹਦੇ ਕੋਲੇ ਲੈ ਚੱਲੀਏ। ਕਬੀਰ ਸਾਹਿਬ ਦੇ ਕੋਲੇ ਲੈ ਆਏ, ਕਬੀਰ ਸਾਹਿਬ ਨੂੰ ਆ ਕੇ ਕਹਿਣ ਲੱਗੇ ਜੀ ਪੰਡਿਤ ਤੁਹਾਡੇ ਨਾਲ ਚਰਚਾ ਕਰਨ ਵਾਸਤੇ ਆਇਆ। ਤੇ ਕਬੀਰ ਸਾਹਿਬ ਜੀ ਬੈਠੇ ਸਨ, ਕਹਿੰਦੇ ਆਓ ਪੰਡਿਤ ਜੀ ਬੈਠੀਏ। ਕਹਿਣ ਲੱਗੇ ਹੋ ਇਸ ਦੇ ਨਾਲ ਹਮ ਕਿਆ ਚਰਚਾ ਕਰਨੀ ਹੈ, ਜੋ ਬ੍ਰਾਹਮਣ ਹੋਵੇ ਮੇਰੇ ਨਾਲ, ਕਹਿੰਦੇ ਬ੍ਰਾਹਮਣੋ ਬ੍ਰਾਹਮਣ ਨਾਲ ਚਰਚਾ ਕਰਾਓ ਬ੍ਰਾਹਮਣ ਦੀ। ਤਾਂ ਕਬੀਰ ਸਾਹਿਬ ਜੀ ਉਸ ਵੇਲੇ ਸ਼ੁਰੂ ਹੋ ਪਏ, ਕਹਿੰਦੇ ਤੂੰ ਪੰਡਿਤ ਕੌਰ ਏ, ਪੰਡਿਤ ਬ੍ਰਾਹਮਣ ਕਬ ਕੇ ਹੋਏ, ਪੁੱਛਦੇ ਤੈਨੂੰ।
ਗੌੜੀ ਕਬੀਰ ਜੀ ਗਰਭਵਾਸ ਮੈਂ ਕੋਲ ਨਹੀਂ ਜਾਤੀ।
ਪਹਿਲਾਂ ਇਹ ਤੁਕ ਪੜੋ ਹੁਣ।
ਕਹੋਰੇ ਪੰਡਿਤ ਬ੍ਰਾਹਮਣ ਕਬ ਕੇ ਹੋਏ।
ਪੰਡਿਤ ਜੀ ਇਹ ਗੱਲ ਦੱਸੋ, ਤੁਸੀਂ ਬ੍ਰਾਹਮਣ ਕਦੋਂ ਕਦੇ ਬਣੇ ਹੋ? ਜਿਸ ਪ੍ਰਕਾਰ ਸਾਧ ਸੰਗਤ ਜੀ ਭੱਖਰ ਸੱਖਰ ਰੋੜੀ ਹੱਲ ਇਲਾਕੇ ਦੇ ਵਿੱਚ ਲੋਕ ਜਦੋਂ ਜਾਇਆ ਕਰਦੇ, ਮੁਸਲਮਾਨ ਹੀ ਸਾਰੇ ਸਨ, ਆਪਣੇ ਹਿੰਦੇ ਲੋਕ ਜਾਇਆ ਕਰਦੇ, ਉੱਥੇ ਇੱਕ ਬ੍ਰਾਹਮਣ ਹੀ ਛੱਡਿਆ ਆਏ ਸੀ ਵੀ ਸਾਡੀ ਵਪਾਰੀਆਂ ਦੀ ਤੂੰ ਰੋਟੀ ਪਕਾ ਦਿਆ ਕਰੀ। ਉਹ ਬਾਹਮਣੀ ਵਿਚਾਰੀ ਗੁਜ਼ਰ ਗਈ। ਜਦੋਂ ਗੁਜ਼ਰ ਗਈ ਬਾਹਮਣੀ ਉਹ ਬਾਹਮਣੀ ਦੇ ਗੁਜ਼ਰਨ ਤੋਂ ਇਹ ਵਪਾਰੀ ਹੋਏ ਤੰਗ। ਇੱਕ ਸਿਦਾਣੀ ਰੰਡੀ ਸੀ ਉੱਥੇ, ਉਹ ਸਿਦਾਣੀ ਕਹਿਣ ਲੱਗੀ, ਭਾਈ ਮੈਨੂੰ ਬਾਹਮਣੀ ਬਣਾ ਲਓ ਤੁਸੀਂ ਤੇ ਮੈਂ ਤੁਹਾਡੀ ਰੋਟੀ ਪਕਾ ਦਿਆ ਕਰੂੰ ਆਇਆਂਗੀ। ਇਹ ਕਹਿਣ ਲੱਗੇ, ਚੰਗਾ ਆਇਆ ਕਰ, ਤਿਲਕ ਮੱਥੇ ਤੇ ਲਾਇਆ ਕਰ ਤੇ ਤੜਕੇ ਉੱਠ ਕੇ ਇਸ਼ਨਾਨ ਕਰਿਆ ਕਰ, ਪੋਚਾ ਚੌਂਕਾ ਦਿਆ ਕਰ, ਤੈਨੂੰ ਅਸੀਂ ਬ੍ਰਾਹਮਣੀ ਬਣਾ ਦਿੱਤਾ। ਉਹ ਬਾਹਮਣੀ ਬਣ ਕੇ ਵਪਾਰੀਆਂ ਦੀ ਰੋਟੀ ਪਕਾਉਂਦੀ ਰਹੀ। ਇਸ ਤਰ੍ਹਾਂ ਕੁਝ ਸਮਾਂ ਗੁਜ਼ਰ ਗਿਆ। ਇੱਕ ਵਾਰੀ ਬ੍ਰਾਹਮਣੀ ਹੋਰ ਉਹਨਾਂ ਵਪਾਰੀਆਂ ਦੇ ਨਾਲ ਆਪਣੇ ਦੇਸ਼ ਚੋਂ ਗਈ ਤੇ ਉਹ ਦੋਵੇਂ ਬੈਠ ਕੇ ਗੱਲਾਂ ਕਰਨ ਲੱਗੀਆਂ ਕਿ ਭੈਣੇ ਤੂੰ ਕਦੋਂ ਕਦੀ ਬਾਹਮਣੀ ਬਣੀ ਹੈ? ਉਹ ਕਹਿੰਦੀ, ਹੈ ਬਾਹਮਣੀ ਉਹ ਵੀ ਬਣ ਜੀ ਦਾ ਅਕੇ, ਮੈਨੂੰ ਤਾਂ 2 ਸਾਲ ਹੋ ਗਏ, ਮੈਨੂੰ ਇੱਥੇ ਵਪਾਰੀ ਆਏ ਸੀ, ਸਿਦਾਣੀ ਸੀ ਮੈਂ, ਮੈਨੂੰ ਬਾਹਮਣੀ ਬਣਾ ਗਏ, ਇਉਂ ਤਾਂ ਨੀ ਤੂੰ ਬਾਹਮਣੀ ਬਣੀ ਹੋਈ? ਕਬੀਰ ਸਾਹਿਬ ਵੀ ਇਸੇ ਤਰ੍ਹਾਂ ਕਹਿੰਦੇ ਹਨ,
ਔਰੇ ਪੰਡਤ ਬਾਹਮਣ ਕਬ ਕੇ ਹੋਏ।
ਇਹ ਪੰਡਤ ਜੀ ਸਾਨੂੰ ਦੱਸ, ਬਾਹਮਣ ਬਣੇ ਕਦੋਂ ਕਦੇ ਹੋ ਤੁਸੀਂ? ਇਹ ਗੱਲ ਕਰੋ ਸਾਡੇ ਨਾਲ, ਉਹ ਸਿਦਾਣੀਆਂ ਨੂੰ ਤਾਂ ਨੀ ਕਿਤੇ ਤੁਸੀਂ ਬਣੇ ਹੋਏ?
ਬਾਹਮਣ ਕਹਿ ਕਹਿ ਜਨਮ ਮਤ ਖੋਏ,
ਬ੍ਰਾਹਮਣ ਕਹਿ ਕਹਿ ਕੇ ਆਪਣਾ ਜਨਮ ਮਤ ਗਵਾਓ। ਹੁਣ ਪੜੋ ਆਤ ਤੋਂ,
ਗੌੜੀ ਕਬੀਰ ਜੀ ਗਰਭ ਵਾਸ ਮਹਿ ਕੋਲ ਨਹੀਂ ਜਾਤੀ।
ਕਹਿੰਦੇ ਜੀ ਅਸੀਂ ਪਹਿਲਾਂ ਤੋਂ ਬ੍ਰਾਹਮਣ ਹੈ। ਕਹਿੰਦੇ ਕਿਸ ਪ੍ਰਕਾਰ? ਗਰਭ ਚੋ ਹੀ। ਤਾਂ ਕਬੀਰ ਸਾਹਿਬ ਜੀ ਕਹਿੰਦੇ ਹਨ,
ਗਰਭ ਵਾਸ ਮਹਿ ਕੋਲ ਨਹੀਂ ਜਾ,
ਜਦੋਂ ਗਰਭ ਚ ਵਸਦੇ ਸੀ ਉਦੋਂ ਕਿਹੜੀ ਕੁਲ ਸੀ ਦੱਸ, ਤੇ ਜਾਤ ਕਿਹੜੀ ਸੀ? ਗਰਭ ਚ ਵਸਦਾ ਨਾ ਕਿਸੇ ਦੀ ਕੁਲ ਸੀ ਨਾ ਕੋਈ ਜਾਤ ਸੀ।
ਬ੍ਰਹਮ ਬਿੰਦ ਤੇ ਸਭ ਉਤਪਾਤੀ,
ਇਹ ਹਾਰ ਗਿਆ ਇਸ ਸਵਾਲ ਚ। ਫਿਰ ਕਹਿੰਦਾ ਸੀ ਬ੍ਰਾਹਮਣ ਦੀ ਬਿੰਦ ਹੋਣੇ ਕਰ, ਕਹਿੰਦੇ ਬ੍ਰਹਮ ਬਿੰਦ ਤੇ ਸਭ ਉਤਪਾਤੀ, ਬ੍ਰਹਮ ਬਰਮਾ ਦੀ ਬਿੰਦ ਤੋਂ ਪਾਣੀ ਆ ਨਾ, ਵਿਰਾਟ ਦਾ ਬ੍ਰਹਮ ਦਾ ਅੰਸ਼ ਪਾਣੀ, ਇਸ ਪਾਣੀ ਤੇ ਜਿਨ ਤੂੰ ਕਰਿਆ ਸੋ ਮਾਟੀ ਕਾਲੇ ਦੇਹਰਾ ਕਰਿਆ, ਪਾਣੀ ਤੋਂ ਸਾਰੇ ਦੀ ਉਤਪੱਤੀ ਹੈ। ਕਹਿੰਦੇ ਤੂੰ ਦੱਸ, ਸਾਰੇ ਬ੍ਰਹਮ ਬਿੰਦ ਤੋਂ ਪੈਦਾ ਹੋਏ, ਜੇ ਬ੍ਰਹਮਾ ਦੀ ਬਿੰਦ ਤੋਂ ਤੁਸੀਂ ਕਹਿੰਦੇ ਹੋ ਉਤਪੰਨ ਹੋਏ ਹੈ ਤਾਂ ਸੁਣੋ ਗੱਲ, ਬ੍ਰਹਮਾ ਜੀ ਕਵਲ ਚੋਂ ਪੈਦਾ ਹੋਏ ਹੈ, ਬ੍ਰਹਮ ਕਮਲ ਪੁੱਤ ਮੀਨ ਬਿਆਸਾ, ਇਸੇ ਪ੍ਰਕਾਰ ਹੈ। ਤੇ ਜਿਹੜਾ ਬਿਆਸ ਤੁਹਾਡਾ ਬ੍ਰਾਹਮਣ ਮੰਨਿਆ ਹੈ, ਉਹ ਮਸ਼ੋਦਰੀ ਤੋਂ ਮੱਛ ਦੇ ਉਹਦੇ ਚੋਂ ਨਿਕਲੀ ਹੋਈ ਜਿਹੜੀ ਲੜਕੀ ਸੀ ਤੇ ਉਪਰਾਸਰ ਦੀ ਅੰਸ਼ ਤੋਂ ਪੈਦਾ ਹੋਈ ਸੀ, ਉਸ ਤੋਂ ਪਿਆਰ ਪੈਦਾ ਹੋਇਆ ਬਿਆਸ, ਉਹ ਕਿਵੇਂ ਤੁਸੀਂ ਬ੍ਰਾਹਮਣ ਹੋ ਗਏ? ਕੋਈ ਮੰਡੂਕ ਮੁਨੀ ਹੈ ਜਿਹੜਾ, ਉਹ ਇਸੇ ਪ੍ਰਕਾਰ ਹਸਤਨੀ ਚੋਂ ਹਸਤਨਾ ਮੁਨੀ ਪੈਦਾ ਹੋਇਆ, ਅਤੇ ਕੋਈ ਡੱਡੀ ਵਿੱਚੋਂ ਪੈਦਾ ਹੋਇਆ ਹੈ, ਅਤੇ ਕੋਈ ਕਿਸੇ ਵਿੱਚੋਂ ਪੈਦਾ ਹੋਇਆ, ਕੋਈ ਕਿਸੇ ਚੋਂ ਪੈਦਾ ਹੋਇਆ, ਉਹਨਾਂ ਦੀ ਜਾਤਾਂ ਜਿਹੜੀਆਂ ਕੋਈ ਵੀ ਨਹੀਂ। ਬਸ ਬ੍ਰਾਹਮਣ ਜਿਹੜੇ ਆਪੋ ਬ੍ਰਾਹਮਣ ਕੋਈ ਕਿਵੇਂ ਬਣਿਆ? ਬ੍ਰਹਮਾ ਪਹਿਲਾਂ ਕੌਲ ਚੋਂ ਜੰਮਿਆ ਭਗਵਾਨ ਦੀ ਚੋਂ, ਉਹ ਵੀ ਬ੍ਰਾਹਮਣ ਦੇ ਪੇਟੋਂ ਨਹੀਂ ਪੈਦਾ ਹੋਇਆ, ਬ੍ਰਾਹਮਣੀ ਤੋਂ। ਇਸ ਕਰਕੇ ਬ੍ਰਾਹਮਣ ਤੁਸੀਂ ਬਣ ਕਿਵੇਂ ਗਏ? ਇਹ ਤੇ ਥੋੜਾ ਸਵਾਲ ਬਣ ਹੀ ਨਹੀਂ ਸਕਦਾ, ਸਿੱਧ ਹੀ ਨਹੀਂ ਹੋ ਸਕਦੇ। ਬ੍ਰਾਹਮਣ ਕਿਸ ਪ੍ਰਕਾਰ ਹੋ ਤੁਸੀਂ? ਸਾਰਿਆਂ ਰਿਖੀਆਂ ਦੀ ਜੇ ਤੁਸੀਂ ਵਸ਼ਿਸ਼ ਨੂੰ ਬ੍ਰਾਹਮਣ ਮੰਨੋ ਤਾਂ ਬਿਰਸਵਾ ਦਾ ਪੁੱਤ ਹੈ, ਜੇ ਕਰਕੇ ਪ੍ਰਾਸ਼ਨ ਨੂੰ ਮੰਨੋ ਚੰਡਾਲਨੀ ਦਾ ਪੁੱਤ ਹੈ। ਇਸ ਪ੍ਰਕਾਰ ਦੀ ਇਹਨਾਂ ਦੀ, ਇਹਦੇ ਵਿੱਚ ਵੀ ਪੁਰੋਹਿਤ ਚੰਦਰ ਨਾਟਕ ਜੀ ਵੀ ਇਹਨਾਂ ਦੀ ਕੋਲ ਹੰਕਾਰ ਨੂੰ ਦੱਸੀ ਹੈ ਥੋੜੀ ਜੀ, ਹੋਰ ਨਾ ਪੁਰਾਣਾ ਚ ਵੀ ਇਹ ਸਾਰਾ ਪ੍ਰਸੰਗ ਆਉਂਦਾ ਹੈ।
ਬ੍ਰਹਮ ਬਿੰਦ ਤੇ ਸਭ ਉਤਪਾਤੀ,
ਬ੍ਰਹਮਾ ਦੀ ਬਿੰਦ ਤੋਂ ਜੇ ਕਹੋ ਤਾਂ ਬ੍ਰਹਮ ਜੋ ਹੈ ਉਹਦੀ ਬਿੰਦ ਪਾਣੀ ਹੈ, ਪਾਣੀ ਤੋਂ ਸਾਰੇ ਦੀ ਉਤਪੱਤੀ ਹੁੰਦੀ ਹੈ।
ਕਹੋਰੇ ਪੰਡਤ ਬਾਹਮਣ ਕਬ ਕੇ
ਹੋਏ, ਹੇ ਭਾਈ ਪੰਡਤ ਵਿਦਵਾਨ, ਤੁਸੀਂ ਅਸੀਂ ਤੈਨੂੰ ਪੁੱਛਦੇ ਹਾਂ, ਬਾਹਮਣ ਕਬ ਕੇ ਹੋਏ, ਇਹ ਕਦੋਂ ਕਦੇ ਬ੍ਰਾਹਮਣ ਬਣੇ ਹੋ ਤੁਸੀਂ?
ਬਾਹਮਣ
ਉਹ ਸਿਦਾਣੀ ਵਾਂਗੂ,
ਬਾਹਮਣ ਕਹਿ ਕਹਿ ਜਨਮ ਮਤ ਖੋਏ,
ਇਹ ਬ੍ਰਾਹਮਣ ਕਹਿ ਕਹਿ ਕੇ ਆਪਦੇ ਜਨਮ ਨੂੰ ਮਤਾਂ ਗੁਆਈ ਜਾਓ, ਹੰਕਾਰ ਨਾ ਕਰੋ, ਤੁਸੀਂ ਬਣੇ ਕਿਵੇਂ ਹੋ?
ਰਹਾਓ ਜਾਓ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ,
ਕਹਿਣ ਲੱਗਾ ਜੀ ਮੈਂ ਬ੍ਰਾਹਮਣ ਹੈ। ਕਹਿੰਦੇ ਬ੍ਰਾਹਮਣੀ ਦਾ ਪੁੱਤ ਹੈ? ਕਹਿੰਦੇ ਅੱਛਾ, ਅਸੀਂ ਮੰਨ ਲਿਆ ਵੀ ਜੇ ਤੂੰ ਕਹੇ ਬ੍ਰਾਹਮਣੀ ਨੂੰ ਜਾਇਆ, ਪੈਦਾ ਹੋਇਆ ਬ੍ਰਾਹਮਣ ਬਣ ਗਿਆ ਹੈ,
ਤਾਂ ਆਨ ਬਾਟ ਕਾਹੇ ਨਹੀਂ
ਆਇਆ? ਨਾਸਕੇਤ ਜਿਹੜਾ ਕਹਿੰਦੇ ਨਾਸਾਂ ਦੀ ਛਿੱਕ ਚੋਂ ਜੰਮਿਆ ਸੀ, ਇਸ ਪ੍ਰਕਾਰ ਤੁਸੀਂ ਹੋਰ ਰਸਤੇ ਕਿਉਂ ਨਹੀਂ ਆਏ? ਪਿਸ਼ਾਬ ਦੇ ਰਸਤੇ ਕਿਉਂ ਆਏ ਹੋ? ਤੁਹਾਨੂੰ ਵੀ ਨਾਸਾਂ ਜਾਂ ਮੂੰਹ ਚੋਂ ਜੰਮ ਪੈਣਾ ਚਾਹੀਦਾ ਸੀ।
ਤੁਮ ਕਤ ਬ੍ਰਾਹਮਣ ਹਮ ਕਤ ਸੂਦ,
ਕਹਿਣ ਲੱਗੇ ਜੀ ਅਸੀਂ ਬ੍ਰਾਹਮਣ ਹੈ। ਕਹਿੰਦੇ ਤੂੰ ਕਿਵੇਂ ਬ੍ਰਾਹਮਣ ਹੈ? ਲਿਆਓ ਕਮਾਲਿਆ ਸ਼ੁਰੀ, ਕਹਿੰਦੇ ਵੇਖੀਏ ਤੇ ਅਸੀਂ ਕਿਵੇਂ ਸੂਦਰ ਹੈ।
ਹਮ ਕਤ ਲੋਹੂ ਤੁਮ ਕਤ ਦੂ,
ਲਿਆ ਨਸਤਰ ਲਾ ਕੇ ਵੇਖੀ ਵੀ ਸਾਡੇ ਕੀ ਲੋਹੂ ਹੈ ਤੇ ਤੇਰੇ ਵਿੱਚ ਕੀ ਦੁੱਧ ਹੈ? ਤੇਰੇ ਵਿੱਚ ਲਹੂ ਹੀ ਨਿਕਲਣਾ, ਦੁੱਧ ਨੀ ਨਿਕਲਣਾ, ਕਿਵੇਂ ਬ੍ਰਾਹਮਣ ਬਣ ਜਾਏਗਾ ਤੂੰ?
ਕਹੋ ਕਬੀਰ ਜੋ ਬ੍ਰਹਮ ਵਿਚਾਰ,
ਫਿਰ ਹਾਰ ਗਿਆ। ਕਹਿਣ ਲੱਗਾ ਕਬੀਰ ਕਿਸੇ ਨੂੰ ਬ੍ਰਾਹਮਣ ਬਣਾਵੇਗਾ ਵੀ ਕਿ ਨਹੀਂ? ਕਹਿੰਦੇ ਹਾਂ, ਸਾਡੇ ਮਤ ਅਨੁਸਾਰ ਗੁਰਮਤ ਦੇ ਅਨੁਸਾਰ ਕਬੀਰ ਸਾਹਿਬ ਜੀ ਕਹਿੰਦੇ ਜਿਹੜਾ ਬ੍ਰਹਮ ਦੀ ਵਿਚਾਰ ਕਰੇਗਾ
ਸੋ ਬ੍ਰਾਹਮਣ ਕਹੀਅਤ ਹੈ ਹਮਾਰਾ।
ਅਸੀਂ ਭਾਈ ਉਹਨੂੰ ਬ੍ਰਾਹਮਣ ਕਹਿੰਦੇ ਹਾਂ, ਦੂਸਰੇ ਨੂੰ ਬ੍ਰਾਹਮਣ ਨਹੀਂ ਮੰਨਦੇ। ਇਸ ਕਹਿਣ ਲੱਗਾ ਕਬੀਰ ਤਾਂ ਸਾਨੂੰ ਉਤਲੇ ਗੇੜ ਚ ਪਾ ਕੇ ਮਾਰਾ ਹਰਾਤਾ। ਮੈਂ ਸ਼ਾਸਤਰ ਪ੍ਰਮਾਣ ਅਨੁਸਾਰ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ, ਤੁਸੀਂ ਸ਼ਾਸਤਰ ਅਨੁਸਾਰ ਮੇਰੇ ਨਾਲ ਗੱਲ ਕਰੋ। ਤਾਂ ਸੁਣ ਕੇ ਕਬੀਰ ਸਾਹਿਬ ਜੀ ਕਹਿੰਦੇ ਲੈ ਭਾਈ ਫੇਰ ਸ਼ਾਸਤਰ ਅਨੁਸਾਰ ਗੱਲ ਕਰ ਲੈ। ਉਹ ਸ਼ਬਦ ਪੜ ਫੇਰ
ਗਰਭ ਵਾਸ ਮੈਂ ਕੁਲ ਨਹੀਂ ਜਾਤੀ,
ਕਹਿੰਦੇ ਨੇ ਗਰਭ ਵਾਸ ਮੈਂ ਕੁਲ ਨਹੀਂ ਜਾਤੀ। ਫੇਰ ਜਾਓ ਤੂੰ ਬ੍ਰਾਹਮਣ, ਬ੍ਰਾਹਮਣੀ ਜਾ ਇੱਥੋਂ ਪਰਸਨ ਲੈਣਾ। ਜੇ ਤੂੰ ਕਹਿੰਦੇ ਬ੍ਰਾਹਮਣੀ ਨਾਂ ਸੁਰਤੀ ਦਾ ਹੈ, ਜੇ ਸੁਰਤੀ ਦੁਆਰਾ ਜਾਇਆ ਪੈਦਾ ਹੋਇਆ ਬ੍ਰਾਹਮਣ ਮੰਨਦਾ ਨਾ ਵੀ ਵੇਦਾਂ ਦੀਆਂ ਸੁਰਤੀਆਂ ਅਨੁਸਾਰ ਮੈਂ ਬ੍ਰਾਹਮਣ ਹਾਂ,
ਤਾਂ ਆਨ ਬਾਤ ਕਾਹੀ ਨਹੀਂ ਆਇਆ।
ਦੱਸ ਬਈ ਜਿੱਥੇ ਦਵੈਤ ਹੋਵੇ ਉੱਥੇ ਬ੍ਰਾਹਮਣ ਪੁਣਾ ਕਿੱਥੇ ਹੈ? ਬ੍ਰਹਮ ਬਿੰਦੇ ਤੇ ਬ੍ਰਾਹਮਣ ਆ, ਜਿਹੜਾ ਬ੍ਰਹਮ ਨੂੰ ਜਾਣੇ ਜਨਮ ਜਾਇ ਤੇ ਸੁਧਰਾ ਸੰਸਕਾਰੇ ਤੇ ਜੋਤਮਾ ਵੇਦ ਪਾਠੀ ਭਵੇਤ ਵਿਪਰਾ ਬ੍ਰਹਮ ਜਨੰਤੀ ਦੀ ਬ੍ਰਾਹਮਣ ਆ, ਤੋਂ ਆਨ ਦਵੈਤ ਨੂੰ ਵੰਡ ਕੇ ਕਿਉਂ ਨਹੀਂ ਆਇਆ? ਤੂੰ ਸਾਨੂੰ ਸੂਦਰ ਸਮਝਦਾ, ਆਪ ਨੂੰ ਬ੍ਰਾਹਮਣ ਮੰਨਦਾ ਹੈ, ਦੱਸ ਬ੍ਰਾਹਮਣ ਤੂੰ ਕਿਵੇਂ ਬਣ ਗਿਆ? ਇਹ ਸੁਰਤੀ ਅਨੁਸਾਰ ਵੀ ਤੂੰ ਬ੍ਰਾਹਮਣ ਨਹੀਂ ਬਣ ਸਕਦਾ, ਦਵੈਤ ਨੂੰ ਵੰਡ ਕੇ ਨਹੀਂ ਆਇਆ, ਟੁਕੜੇ ਟੁਕੜੇ ਕਰਕੇ ਆਉਂਦਾ ਦਵੈਤ ਨੂੰ ਸਾਡੇ ਕੋਲੇ, ਫਿਰ ਤਾਂ ਅਸੀਂ ਮੰਨ ਲੈਂਦੇ ਬ੍ਰਾਹਮਣ ਹੈ ਤੂੰ। ਲਓ ਹੁਣ ਮੁੱਢੋਂ ਚੱਲ।
ਗਰਭ ਵਾਸ ਮੈਂ ਕੁਲ ਨਹੀਂ ਜਾਤੀ,
ਅਗਲੀ ਤੁਕ ਪੜ,
ਬ੍ਰਹਮ ਬਿੰਦ ਤੇ ਸਭ ਉਤਪਾਤੀ।
ਜਿਹੜਾ ਬ੍ਰਹਮ ਨੂੰ ਬਿੰਦੇ ਜਾਣ ਲਵੇ, ਉਹਨਾਂ ਦੇ ਅੰਦਰ ਹੀ ਸਾਰੀ ਦੈਵੀ ਕੁਲਾਂ ਦੀ ਉਤਪਤੀ ਹੁੰਦੀ ਹੈ। ਦੈਵੀ ਕੁਲ ਜਿਹਦੇ ਅੰਦਰ ਹੋਵੇ, ਬ੍ਰਹਮ ਗਿਆਨ ਵਾਲੇ, ਸਤ ਸੰਤੋਖ, ਦਇਆ, ਧਰਮ, ਵਿਚਾਰ ਆਦਿਕ, ਵਿਵੇਕ, ਵਿਰਾਗ ਆਦਿਕ ਗੁਣ, ਇਹਨਾਂ ਕੇ ਬ੍ਰਹਮ ਦੇ ਜਾਣਨੇ ਕਰਕੇ ਇਹ ਸਾਰੀ ਬ੍ਰਾਹਮਣਪਣੇ ਦੀ ਉਤਪਤੀ ਹੁੰਦੀ ਹੈ। ਤੇ ਗਰਭ ਵਾਸ ਮੈਂ ਤੂੰ ਹੰਕਾਰ ਆਦਿਕਾਂ ਚ ਵਸਦਾ, ਗਰਭ ਚ ਵਸਣ ਵਾਲੇ ਕੰਮ ਤੇਰੇ ਹੰਕਾਰ ਵਾਲੇ ਹੈ, ਤੇਰੇ ਚ ਦੈਵੀ ਕੁਲਾਂ ਦੀ ਕੁਲ ਨਹੀਂ ਕੋਈ ਜਾਣੀ ਜਾਂਦੀ। ਜੇ ਤਾਂ ਦੈਵੀ ਕੁਲ ਤੇਰੇ ਅੰਦਰ ਸਤ ਸੰਤੋਖ ਆਦਿਕਾਂ ਦੀ ਕੁਲ ਹੁੰਦੀ ਤਾਂ ਅਸੀਂ ਸਮਝ ਲੈਂਦੇ ਵੀ ਤੂੰ ਬ੍ਰਾਹਮਣ ਬਣਨ ਦੇ ਲਾਇਕ ਹੈ। ਇਸ ਕਰਕੇ ਤੂੰ ਗਰਭ ਹੰਕਾਰ ਦੇ ਵਿੱਚ, ਗਰਭ ਮਾਤਾ ਦੇ ਗਰਭ ਵਿੱਚ ਵਸਣ ਵਾਲਾ, ਤੇਰਾ ਸੁਭਾਅ ਹੰਕਾਰੀ ਹੋਣੇ ਕਰਕੇ, ਜਾਂ ਕਿ ਅੰਦਰ ਰਾਜੋ ਮਾਨਸੋ ਨਰਗਪਾਤੀ ਹੋਵਤ ਸੁਆਨ, ਇਸ ਕਰਕੇ ਤੂੰ ਹੈ ਗਰਭ ਚ ਵਸਣ ਵਾਲੇ ਹੰਕਾਰ ਆਦਿ ਕਰਮ ਕਰਨ ਵਾਲਾ, ਤੇ ਦੈਵੀ ਕੁਲ ਦੀ ਤੇਰੇ ਅੰਦਰ ਉਤਪਤੀ ਨਹੀਂ ਜਾਣੀ ਜਾਂਦੀ, ਇਸ ਕਰਕੇ ਤੂੰ ਬ੍ਰਾਹਮਣ ਨਹੀਂ ਹੋ ਸਕਦਾ।
ਬ੍ਰਹਮ ਬਿੰਦ ਤੇ ਸਭ ਉਤਪਾਤ,
ਜਿਹੜੇ ਬ੍ਰਹਮ ਨੂੰ ਜਾਣਦੇ ਆ ਉਹਨਾਂ ਦੇ ਅੰਦਰ ਬ੍ਰਹਮ ਪੁਣੇ ਦੀ ਉਤਪਤੀ ਹੁੰਦੀ ਹੈ, ਦੂਸਰਾ ਬ੍ਰਾਹਮਣ ਨਹੀਂ ਹੋ ਸਕਦਾ ਕੋਈ।
ਕਹੋਰੇ ਪੰਡਿਤ ਬਾਮਨ ਕਵ ਕੇ ਹੋਏ,
ਔਰ ਇਹ ਪੰਡਿਤ ਵਿਦਵਾਨ ਆਪਣੇ ਆਪ ਨੂੰ ਕਹਾਉਣ ਵਾਲੇ, ਬਾਮਨ ਟੇਢੇ ਮਨ ਵਾਲੇ ਕਦੋਂ ਕਦੇ ਹੋ ਗਏ ਤੁਸੀਂ? ਬਾਮ ਨਾਮ ਟੇਢੇ ਦਾ ਹੈ, ਟੇਢੇ ਮਨ ਵਾਲੇ ਤੁਸੀਂ ਕਦੋਂ ਕਦੇ ਹੋ ਗਏ? ਐਸੇ
ਬਾਮਨ ਕਹਿ ਕਹਿ ਜਨਮ ਮਤ ਖੋਏ,
ਇਹ ਜਿਹੜਾ ਹਮ ਬਾਮਣ ਹੈ, ਹਮ ਬਾਮਣ ਹੈ, ਟੇਢੇ ਮਨ ਵਾਲੇ ਕਹਿ ਕਹਿ ਕੇ, ਇਹ ਜਿਹੜਾ ਕਹਿਣਾ ਕਹਿ ਕਹੀ ਹੈ, ਇਸ ਕਹੀ ਦੇ ਨਾਲ ਕਹਿਣਾ ਰੂਪ ਕਹੀ ਦੇ ਨਾਲ ਹੈ, ਆਪਦੇ ਕੁਲ ਨੂੰ ਆਪ ਹੀ ਕਤਲ ਕਰ ਰਹੇ ਹੋ, ਆਪਦੇ ਜਨਮ ਨੂੰ ਕਹਿ ਕਹਿ ਕੇ, ਇਹ ਬ੍ਰਾਹਮਣ ਪੁਣੇ ਦੇ ਹੰਕਾਰ ਨੂੰ ਕਹਿ ਕਹਿ ਕੇ ਕਹੀ ਲੈ ਕੇ, ਇਹ ਕਹੀ ਦੇ ਨਾਲ ਆਪਦੇ ਜਨਮ ਨੂੰ ਨਾ ਕੱਟੀ ਜਾਓ, ਮਤ ਗੌਣਾ ਕਰੋ, ਸਾਂਭ ਕੇ ਰੱਖੋ ਆਪਣੇ ਜੀਵਨ ਨੂੰ,
ਰਹਾਓ ਜਾਓ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ।
ਜੇ ਤੂੰ ਬਈ ਸੁਰਤੀ ਅਨੁਸਾਰ ਬ੍ਰਾਹਮਣ ਆਪਣੇ ਆਪ ਨੂੰ ਜਾਇਆ ਪੈਦਾ ਮੰਨਦਾ ਹੈ,
ਤਾਂ ਆਨ ਬਾਤ ਕਾਹੇ ਨਹੀਂ ਆਇਆ,
ਤਾਂ ਆਨ ਦਵੈਤ ਨੂੰ ਵੰਡ ਟੁਕੜੇ ਕਰਕੇ ਕਿਉਂ ਨਹੀਂ ਸਾਡੀ ਪਾਸ ਆਇਆ? ਤੂੰ ਦਵੈਤ ਰੱਖ ਕੇ ਕਿਉਂ ਆਇਆ ਸੂਦਰ ਪੁਣੇ ਦੀ ਤੇ ਬ੍ਰਾਹਮਣ ਪੁਣੇ ਦੀ?
ਤੂੰ ਕਤ ਬ੍ਰਾਹਮਣ ਹਮ ਕਤ ਸੂਦ,
ਤੂੰ ਕਿਸ ਪ੍ਰਕਾਰ ਬ੍ਰਾਹਮਣ ਬਣ ਸਕਦਾ ਤੇ ਅਸੀਂ ਕਿਸ ਪ੍ਰਕਾਰ ਸੂਦਰ ਹੋ ਸਕਦੇ ਹਾਂ?
ਹਮ ਕਤ ਲੋਹੂ ਤੂੰ ਕਤ ਦੂਧ,
ਸਾਡੇ ਵਿੱਚ ਕਿੱਥੇ ਲਹੂ ਵਰਗੇ ਸਕਾਮ ਕਰਮ ਹੈ, ਲੋਭ ਆਦਿਕ, ਤੇ ਤੇਰੇ ਚ ਦੁੱਧ ਵਰਗੇ ਨਿਸਕਾਮ ਕਰਮ ਹੈ? ਜੋ ਤੇਰੇ ਚ ਨਿਸਕਾਮ ਕਰਮ ਹੈ ਨੀ ਤੂੰ ਬ੍ਰਾਹਮਣ ਨਹੀਂ ਹੈ, ਸਾਡੇ ਚ ਲੋਭ ਆਦਿਕ ਸਕਾਮ ਕਰਮ ਨੀ, ਇਸ ਕਰਕੇ ਅਸੀਂ ਸੂਦਰ ਨਹੀਂ ਹਾਂ।
ਕਹੋ ਕਬੀਰ ਜੋ ਬ੍ਰਹਮ ਵਿਚਾਰ,
ਕਬੀਰ ਜੀ ਕਹਿੰਦੇ ਜੋ ਬ੍ਰਹਮ ਸਰੂਪ ਦੀ ਵਿਚਾਰ ਕਰਦਾ ਹੈ,
ਉਹ ਬ੍ਰਾਹਮਣ ਕਹੀਅਤ ਹੈ,
ਉਹ ਭਾਈ ਹਮਾਰੀ ਕੁਲ ਵਿੱਚ ਸਾਧ ਸੰਗਤ ਦੇ ਵਿੱਚ ਗੁਰੂ ਘਰ ਚ ਗੁਰਮਤ ਚ ਉਹਨੂੰ ਬ੍ਰਾਹਮਣ ਕਹੀਦਾ ਹੈ।
ਕਹੋ ਕਬੀਰ ਜੋ ਬ੍ਰਹਮ ਵਿਚਾਰ, ਸੋ ਬ੍ਰਾਹਮਣ ਕਹੀਅਤ ਹੈ ਹਮਾਰਾ।
ਵਾਹਿਗੁਰੂ ਜੀ ਖਾਲਸਾ। ਇਹ ਟੀਕਿਆਂ ਚ ਨੀ ਅਰਥ ਆਉਣੇ, ਆ ਜਿਹੜਾ ਮਗਰਲਾ ਹੁੰਦਾ ਹੈ, ਚੇਤੇ ਰੱਖ ਹੇ।